ਫਿਰ ਵੀ ਤੇਰੀ ਅਟੈਚਮੈਂਟ ਇੰਨੀ ਤਕੜੀ ਹੋ ਗਈ ਮਾਇਆ ਨਾਲ, ਇਹ ਬਿਸਮਾਦ ਹੈ ਨਾ, ਕਿਉਂ ਹੋ ਗਈ? ਸਾਡੀ ਸਮਝ ਤੋਂ ਬਾਹਰ ਹੈ, ਸਮਝ ਤੋਂ ਹੀ ਬਾਹਰ ਹੈ, ਕਿਉਂ ਹੋ ਗਈ? ਬਿਸਮਾਦ ਹੋ ਗੱਲ ਨਹੀਂ, ਸਮਝ ਤੋਂ ਪਰੇ ਹੋ ਗਈ। ਭੋਗ ਕੀ ਹੈ? ਬਿਸਮਾਦ। ਫਿਰ ਜਿੰਨੀ ਖਾਂਦਾ ਓਨੀ ਭੁੱਖ ਵਧੀ ਜਾਂਦੀ ਹੈ। ਜੇ ਭੁੱਖ ਕਾਤਰ ਖਾਂਦਾ ਹੈ ਤਾਂ ਉਹ ਵੱਧ ਜਾਂਦੀ ਹੈ। ਸਿਆਪਾ ਇਹ ਹੈ, ਭੋਗ ਵੀ ਐਸਾ ਇਹਦਾ, ਸਹਿਜ ਘਟੇ ਲੱਕ ਉੱਠਦਾ ਵੈ। ਉਹ ਖਾਣ ਨਾਲ ਭੁੱਖ ਮਿਟਣੀ ਚਾਹੀਦੀ ਹੈ, ਭੁੱਖ ਵਧੀ ਜਾਂਦੀ ਹੈ। ਇਹ ਅਜੀਬ ਹੋਰ ਗੱਲ ਹੋਈ ਹੋਈ ਹੈ, ਇਹ ਬਿਸਮਾਦ ਹੈ। ਭੁੱਖ ਔਰ ਭੋਗ ਸਿਰਫ ਗੱਲ ਹੈ, ਨਾਮ ਭੋਗ ਨਹੀਂ ਹੁੰਦਾ, ਨਾਮ ਗਿਆਨ ਭੋਗ ਹੁੰਦਾ, ਭੁਗਤ ਗਿਆਨ। ਜੇ ਗਿਆਨ ਨੂੰ ਖਾਵੇ, ਗਿਆਨ ਭੁਗਤ, ਗਿਆਨ ਨੂੰ ਭੋਗ ਬਣਾਵੇ, ਭੁਗਤ ਗਿਆਨ ਦਿਆ ਭੰਡਾਰਨ, ਫਿਰ ਗਿਆਨ ਦਾ ਇਹਨੂੰ ਭੋਜਨ ਚਾਹੀਦਾ ਸੀ, ਬਣਾਈ ਬੈਠਾ ਇਹ ਸਰੀਰ ਵਾਲਾ ਭੋਜਨ। ਭੁੱਖ ਉਹਦੀ, ਉਹਦੀ ਵੀ ਭੁੱਖ ਪੈਦਾ ਕਰ ਲਈ, ਇਹਦਾ ਕੋਈ ਸੰਬੰਧ ਨਹੀਂ ਹੈ ਭੋਜਨ ਨਾਲ। ਔਰ ਇਹਨੂੰ ਬਾਵਜੂਦ ਇਹਦੇ ਕਿ ਮਨ ਦੀ ਭੁੱਖ ਵਧੀ ਜਾਂਦੀ ਹੈ, ਜਿੰਨਾ ਖਾਂਦਾ ਪ੍ਰਾਪਤ ਕਰਦਾ ਹੈ ਭੋਜਨ, ਫਿਰ ਨਹੀਂ ਸਮਝਦਾ, ਫਿਰ ਨਹੀਂ ਛੱਡਦਾ ਵੀ ਇਹ ਮੇਰਾ ਭੋਗ ਤਾਂ ਹੈ ਨਹੀਂ, ਮੇਰੀ ਭੁੱਖ ਤਾਂ ਹੋਰ ਵੱਧ ਗਈ। ਜਿਉਂ ਜਿਉਂ ਖਾਂਦਾ ਭੁੱਖ ਵੱਧਦੀ ਹੈ, ਡਿਪਰੈਸ਼ਨ ਵੱਧਦਾ, ਪੀਸ ਆਫ ਮਾਇੰਡ ਘਟਦਾ, ਫਿਰ ਨਹੀਂ ਹਟਦਾ ਸੰਸਾਰ। ਜਿੰਨੀ ਦਵਾਈ ਖਾਂਦਾ ਬਿਮਾਰੀ ਵੱਧਦੀ ਹੈ, ਫਿਰ ਨਹੀਂ ਹਟਦਾ ਸੰਸਾਰ, ਹਟਦਾ। ਅਜੀਬ ਗੱਲ ਹੈ, ਇਹ ਵੀ ਬਿਸਮਾਦ ਹੈ ਕਿ ਜਿੰਨਾ ਦੁਖੀ ਹੁੰਦਾ ਦੁਖੀ ਵੀ ਹੋਈ ਜਾਂਦਾ, ਚੀਕਾਂ ਵੀ ਮਾਰੀ ਜਾਂਦਾ, ਵੇਲਣੇ ਚ ਹੱਥ ਗਾਂਹ ਵੀ ਦੇਈ ਜਾਂਦਾ, ਵੇਲਣਾ ਵੀ ਆਪ ਗੇੜਦਾ, ਵੇਲਣਾ ਗੇੜ ਕੇ ਉਮਰ ਦਿੱਤੀ ਹੋਈ ਹੈ, ਜਿੰਨੀ ਜਾ ਹੋਰ ਗੇੜੀ ਜਾਂਦਾ ਉਮਰ ਜਿੰਨਾ ਹੀ ਤਕਲੀਫ ਹੋਈ ਜਾਂਦੀ ਹੈ। ਵੇਲਣਾ ਆਪਣੇ ਹੱਥ ਨਾਲ ਗੇੜਦਾ, ਤਕਲੀਫ ਵੀ ਆਪ ਨੂੰ ਹੁੰਦੀ ਹੈ, ਭੁੱਖ ਵੀ ਆਪ ਵਧਾਉਂਦਾ, ਦੁਖੀ ਵੀ ਆਪ ਹੁੰਦਾ। ਕਿਉਂ ਕਰਦਾ ਇਹ? ਪੁੱਠੀ ਮੱਤ ਹੋਈ ਹੋਈ ਹੈ, ਕਿਉਂ ਹੋਈ ਹੋਈ ਹੈ? ਸਮਝ ਤੇ ਪਰੇ ਹੈ, ਇਹ ਸਮਝ ਤੇ ਪਰੇ ਹੈ ਗੱਲ।
ਬਿਸਮਾਦ ਸਿਫਤ, ਬਿਸਮਾਦ ਸਲਾਹ,
ਸਿਫਤ ਔਰ ਸਲਾਹ ਜੇ ਕਰੀਏ, ਇਹ ਵੀ ਬਿਸਮਾਦ ਹੈ। ਦੂਏ ਪਾਸੇ ਸਿਫਤ ਹੁੰਦੀ ਹੈ ਕਿਸੇ ਦੇ ਗੁਣ, ਸਲਾਹ ਹੁੰਦੀ ਹੈ ਗੁਣਾਂ ਦਾ, ਸਲਾਹ ਦੂਜਾ ਕਰਦਾ ਉਹਦੀ ਸ਼ਲਾਘਾ ਦਾ ਦੂਜਾ ਕਰਦਾ, ਸਿਫਤ ਉਹਦੇ ਵਿੱਚ ਹੁੰਦੀ ਹੈ। ਜਿਹਦੇ ਵਿੱਚ ਸਿਫਤ ਹੁੰਦੀ ਹੈ ਉਹਦੀ ਸ਼ਲਾਘਾ ਕਰੇਦੀ, ਜਿਹਦੇ ਵਿੱਚ ਸਿਫਤੇ ਕੋਈ ਨਾ ਹੋਵੇ ਉਹਦੀ ਸ਼ਲਾਘਾ ਕੀ ਹੈ ਕਰਨ ਦੀ ਲੋੜ? ਲੋਕ ਸੰਸਾਰ ਦੇ ਜੀਵਾਂ ਦੀ ਸ਼ਲਾਘਾ ਕਰਦੇ ਨੇ, ਅਸੀਂ ਨਿਰਗੁਣ ਆ ਰਹੇ ਹਾਂ ਸਾਰੇ, ਜਾਂ ਨਿਰਗੁਣ ਆ ਰਹੇ ਹਾਂ ਤਾਂ ਨਿਰਗੁਣ ਵਾਲੇ ਦੀ ਸ਼ਲਾਘਾ ਨਹੀਂ ਹੋ ਸਕਦੀ, ਸ਼ਲਾਘਾ ਗੁਣਾਂ ਵਾਲੇ ਦੀ ਹੁੰਦੀ। ਤੂੰ ਸਾਹਿਬ ਗੁਣੀ ਨਿਧਾਨ, ਜਿਹਦੇ ਵਿੱਚ ਸਿਫਤ ਕੋਈ ਨਹੀਂ ਉਹਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ, ਸਿਫਤ ਗੁਣਾਂ ਵਾਲੇ ਦੀ ਕੀਤੀ ਜਾ ਸਕਦੀ। ਪਰ ਸੰਸਾਰ ਚ ਕਰਦੇ ਨੇ, ਸਿਫਤ ਹੈ ਇਹਦੇ ਚ, ਇਹਨੇ ਆਪਣੇ ਆਪ ਨੂੰ ਪਛਾੜਿਆ ਹੀ ਨਹੀਂ, ਸਿਫਤ ਹੈ ਅੰਦਰਲੇ ਸਿਫਤ ਹੈ, ਬਾਹਰਲੇ ਸਿਫਤ ਕੋਈ ਨਹੀਂ, ਅੰਦਰਲੇ ਦੀ ਸਿਫਤ ਇਹਨੇ ਪਛਾਣੀ ਨਹੀਂ, ਅੰਦਰਲੇ ਨੂੰ ਆਪਣਾ ਆਪਾ ਨਹੀਂ ਪਛਾਣਿਆ। ਜਿੱਦਣ ਆਪਣਾ ਆਪਾ ਪਛਾਣ ਲਿਆ ਇਹਨੇ, ਇਹ ਆਪੇ ਆਪ ਨਿਰੰਜਣ ਸੋਏ ਆ, ਫਿਰ ਇਹਨੂੰ ਕੁਛ ਨਹੀਂ ਚਾਹੀਦਾ ਬਾਹਰੋਂ। ਆਪਣੀ ਸਿਫਤ ਵੀ ਪਛਾਣ ਲਈ ਇਹਨੇ ਆਪ, ਅੰਤਰ ਆਤਮਾ ਦੇ ਨਾਲ ਅੰਤਰ ਆਤਮਾ ਸਿਫਤ ਹੈ। ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣਾ ਵੱਡੀ ਸਿਫਤ ਹੈ। ਸੱਚ ਨੂੰ ਸੱਚ ਮੰਨਣਾ, ਝੂਠ ਨੂੰ ਝੂਠ ਮੰਨਣਾ ਵੱਡੀ ਸਿਫਤ ਹੈ। ਪਰ ਇਹ ਝੂਠ ਨੂੰ ਸੱਚ, ਸੱਚ ਨੂੰ ਝੂਠ ਮੰਨਦਾ, ਸੱਚ ਨੂੰ ਤਾਂ ਸੁਣਦਾ ਹੀ ਨਹੀਂ, ਝੂਠ ਨੂੰ ਸੱਚ ਮੰਨੀ ਬੈਠਾ, ਸੱਚ ਸੁਣਨਾ ਛੱਡਿਆ ਹੋਇਆ। ਸਿਫਤ ਵੀ ਹੈ ਇਹਦੇ ਚ ਬਹੁਤ ਬੜੀ, ਜੇ ਭਗਤ ਬਣ ਜਾਵੇ ਇਹਦੇ ਵਰਗੀ ਸਿਫਤ ਹੈ ਨਹੀਂ ਕਿਸੇ ਦੀ। ਫਿਰ ਇਹਦੀ ਸ਼ਲਾਘਾ ਵੀ ਉਹੀ ਹੈ ਜਿਹੋ ਜਿਹੀ ਸੱਚਖੰਡ ਦੀ ਸ਼ਲਾਘਾ, ਉਹੀ ਜਿਹੀ ਭਗਤ ਦੀ ਸ਼ਲਾਘਾ। ਇਹਦੀ ਸਿਫਤ ਵੀ ਬਿਸਮਾਤ ਕਰ ਦੇਣ ਵਾਲੀ ਹੈ, ਜੇ ਸਿਫਤ ਇਹ ਜੀਵ ਦੀ ਜਿਹੜੀ ਸਿਫਤ ਹੈ ਨਾ, ਜੇ ਹੋ ਜਾਵੇ ਇਹ ਸ਼ੁੱਧ, ਫਿਰ ਇਹਦੀ ਸਿਫਤ ਔਰ ਉਹਦੀ ਸਿਫਤ ਇੱਕੋ ਹੀ ਹੈ, ਫਿਰ ਨਹੀਂ ਫਰਕ ਕੋਈ। ਜਿਹੜਾ ਇੱਕ ਜਾਂਦੇ ਨੇ ਇੱਕ ਹੋ ਜਾਣਾ, ਇੱਕ ਹੋ ਕੇ ਨਿਰੰਕਾਰ ਹੈ ਫਿਰ ਆਪ, ਸਾਰੇ ਨਿਰਾਕਾਰ ਦੀ ਸਿਫਤ ਇੱਕੋ ਹੀ ਹੋਗੀ, ਬਰਾਬਰ ਹੀ ਹੋਗੀ, ਬਿਸਮਾਦ ਹੈ ਸਿਫਤ। ਸਲਾਹ ਜਿਹੜੀ ਆ ਗੁਰਬਾਣੀ ਕਰ ਰਹੀ ਹੈ ਵੀ ਬਿਸਮਾਦ ਇਹ ਕਰਨ ਵਾਲੀ ਹੈ, ਸਿਫਤ ਬਿਸਮਾਦ ਸਲਾਹ।
ਬਿਸਮਾਦ ਉੱਜੜ ਬਿਸਮਾਦ ਰਾਹ,
ਉੱਜੜ ਪਏ ਹੋਏ ਨੇ ਲੋਕ ਪੁੱਠੇ ਪਾਸੇ ਨੇ, ਕਿਉਂ ਪੈ ਗਏ, ਕਿਵੇਂ ਪੈ ਗਏ, ਜਿਹਨੂੰ ਸਮਝ ਆਉਂਦੀ ਹੈ ਉਹਦੇ ਵਾਸਤੇ ਬਿਸਮਾਦ ਹੈ। ਸਭ ਕੁਝ ਲਿਖਿਆ ਹੋਇਆ ਗੁਰਦੁਆਰੇ, ਫਿਰ ਜਾਣ ਕੇ ਉੱਜੜ ਪਏ ਹੋਏ ਨੇ, ਜਾਣ ਬੁੱਝ ਕੇ ਬਾਬਰੇ ਕਾਜ ਵਿਗਾੜਿਓ, ਉਹਨਾਂ ਨੇ ਜਾਣ ਬੁੱਝ ਕੇ ਕਾਜ ਵਿਗਾੜਿਆ ਹੋਇਆ ਹੈ। ਕਮ ਸੇ ਕਮ ਜਿਹੜੇ ਉੱਤੇ ਬੈਠੇ ਨੇ ਉੱਚੀਆਂ ਪੋਸਟਾਂ ਤੇ, ਅਕਾਲ ਤਖ਼ਤ ਦੇ ਜਹੇਦਾਰ ਹਰਿਮੰਦਰ ਸਾਹਿਬ ਚ, ਉਹਨਾਂ ਨੂੰ ਸਭ ਪਤਾ। ਉਹ ਸੰਗਤ ਦੇ ਮਤਲਬ ਦਾ ਉਪਦੇਸ਼ ਕਰਦੇ ਨੇ, ਗੁਰੂ ਦੇ ਮਤਲਬ ਦਾ ਨਹੀਂ ਕਰਦੇ। ਜਾਂ ਫਿਰ ਜਿਹੜੇ ਲੀਡਰ ਨੇ ਉਹਨਾਂ ਉਹਨਾਂ ਦੇ ਖਿਲਾਫ ਜਾਣ ਵਾਲੀ ਗੱਲ, ਉਹ ਹੰਕਾਰੀ ਨਾਲ ਸਾਬਤ ਹੋ ਜਾਣ, ਉਹਨਾਂ ਦਾ ਧਿਆਨ ਰੱਖਣਾ ਪੈਂਦਾ। ਉਹ ਦਬਾਅ ਜਾ ਕੇ ਕੁਛ ਕਰ ਰਹੇ ਨੇ, ਗੁਰੂ ਦਾ ਦਬਾਅ ਨਹੀਂ ਮਿਲੇ ਹੋਏ, ਗੁਰੂ ਤੋਂ ਬੇਮੁੱਖ ਹੋ ਗਏ। ਆਦਮੀ ਦਾ ਦਬਾਅ ਮੰਨ ਲਿਆ, ਝੂਠ ਦਾ ਦਬਾਅ ਮੰਨ ਲਿਆ, ਸੱਚ ਦਾ ਦਬਾਅ ਨਹੀਂ ਮਿਲੇ। ਹੁਕਮ ਤੋਂ ਬਾਗੀ ਹੋ ਗਏ, ਪਰਮੇਸ਼ਰ ਦੇ ਹੁਕਮ ਤੋਂ ਬਾਗੀ ਨੇ, ਤੇ ਬਾਗੀ ਨੇ ਸਜ਼ਾ ਤੇ ਮਿਲੂਗੀ, ਬਗਾਵਤ ਵਾਲੇ ਦੀ ਸਜ਼ਾ ਤਾਂ ਹੁੰਦੀ ਹੋਈ ਹੈ। ਜਿੰਨਾ ਉੱਚੀ ਪੋਸਟ ਤੇ ਬੈਠਾ ਹੁੰਦਾ ਉਹਨੇ ਅਪਰਾਧ ਜ਼ਿਆਦਾ ਮੰਨੇ ਜਾਂਦੇ ਨੇ। ਉੱਚੀ ਪੋਸਟ ਤੇ ਹੁੰਦਾ ਨਾ ਬੈਠਾ, ਕਿਸੇ ਸੰਤ ਦਾ ਅਪਰਾਧ ਵੱਡਾ ਹੈ, ਕਿਸੇ ਬੰਦੇ ਵਿਅਕਤੀ ਦਾ ਜਿਹੜਾ ਸੁਣ ਕੇ ਸੰਤ ਤੋਂ ਪੁੱਠੇਰਾ ਪੈ ਗਿਆ ਉਹਦਾ ਅਪਰਾਧ ਘੱਟ ਹੈ, ਉਹ ਵੀ ਸਾਧ ਹੈ, ਪੜਿਆ ਹੋਇਆ ਗੁਨਾਹਗਾਰ। ਜਿਹੜਾ ਪ੍ਰਚਾਰ ਕਰ ਰਿਹਾ ਹੈ, ਹੈਡ ਗ੍ਰੰਥੀ ਹੋ ਗਏ ਸਿੱਖਾਂ ਦੀ, ਮਤਲਬ ਸਭ ਤੋਂ ਵੱਡੀ ਸੰਸਥਾ ਦਾ, ਉਹ ਜਾਣ ਕੇ ਪ੍ਰਚਾਰ ਕਰ ਰਿਹਾ, ਉਹਦਾ ਵੱਡਾ ਅਪਰਾਧ ਕੋਈ ਨਹੀਂ। ਅਦੂਆ ਅਕਾਲ ਤਖ਼ਤ ਦਾ ਜਹੇਦਾਰ ਹੈ, ਜੇ ਉਹ ਕੁਛ ਕਰ ਰਿਹਾ ਉਹ ਠੀਕ ਨਹੀਂ ਕਰ ਰਿਹਾ, ਉਹ ਵੀ ਵੱਡਾ ਅਪਰਾਧੀ ਹੈ। ਇਹਨਾਂ ਦੀ ਬਖਸ਼ਿਸ਼ ਕਿਤੇ ਨਹੀਂ ਹੋਣੀ। ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਰ, ਅੱਜ ਲੋਕ ਉਹਨਾਂ ਦੀ ਗੱਲ ਮੰਨਦੇ ਨੇ ਵੀ ਅਕਾਲ ਤਖ਼ਤ ਦਾ ਜਹੇਦਾਰ ਹੈ, ਆਮ ਲੋਕ ਗੱਲ ਮੰਨਦੇ ਨੇ ਵੀ ਇਹ ਹੈਡ ਗ੍ਰੰਥੀ ਹੈ, ਉਹਨਾਂ ਦੀ ਗੱਲ ਨੂੰ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਆਮ ਲੋਕਾਂ ਚ। ਅਪਰਾਧ ਵੀ ਫਿਰ ਉਹਨਾਂ ਤੇ ਜੇ ਉਲਟਾ ਪ੍ਰਚਾਰ ਹੋਵੇ, ਅੰਤਕਾਲ ਕਾਤੀ ਕੱਢਿਓ ਬਸ ਨਰਕ ਬੋਲੀ, ਇਹ ਉਹਨਾਂ ਤੇ ਲਾਗੂ ਹੈ, ਚਾਹੇ ਉਹ ਗੁੱਸਾ ਕਰਨ ਕਰਦੇ ਰਹਿਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੱਚ ਕਹਿ ਤਾ ਗੁੱਸਾ ਕਰਕੇ ਕਿਸੇ ਨੇ ਕਿਸੇ ਭਗਤ ਦੀ ਟੰਗ ਨਹੀਂ ਤੋੜਤੀ, ਕਰਦੇ ਰਹਿਣ ਗੁੱਸਾ, ਸੱਚ ਸੱਚ ਬੋਲਿਆ ਜਾਂਦਾ। ਇਹ ਉਹ ਦੱਸਣ ਹੈ, ਇਹ ਹੈ ਨਹੀਂ, ਗੁਰਬਾਣੀ ਲਿਖਦੀ ਹੈ, ਕਹਿੰਦੀ ਹੈ, ਕਿਹਦੇ ਵਾਸਤੇ ਕਹਿੰਦੀ ਹੈ। ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀ ਅੰਤਕਾਲ ਕਾਟੀ ਕੱਟਿਓ ਬਸ ਨਰਕ ਬੋਲੀ, ਕਿਹਦੇ ਵਾਸਤੇ ਹੈ ਉਹ ਦੱਸ ਦੇਣ, ਜੇ ਵਿਆਖਿਆ ਉਲਟਾ। ਉਦੋਂ ਜਿਹੜੇ ਛੋਟੇ ਨੇ ਉਹਨਾਂ ਤੇ ਵੀ ਲਾਗੂ ਹੈ ਸੰਤਾਂ ਤੇ, ਪਰ ਸਭ ਤੋਂ ਵੱਡੇ ਜਿਹੜੇ ਨੇ ਉਹਨਾਂ ਤੇ ਲਾਗੂ ਹੈ। ਛੋਟੇ ਤਾਂ ਕਹਿ ਦੇਣਗੇ ਵੱਡੇ ਕਹਿੰਦੇ ਨੇ ਅਸੀਂ ਤਾਂ ਕਹਿੰਦੇ, ਜੋ ਪ੍ਰਾਈਮ ਮਿਨਿਸਟਰ ਬੋਲਦਾ ਹੈ ਛੋਟਾ ਮਿਨਿਸਟਰ, ਜਿਹੜਾ ਮਿਨਿਸਟਰ ਬੋਲ ਦੂਗਾ ਉਹ ਤਾਂ ਪ੍ਰਾਈਮ ਮਿਨਿਸਟਰ ਦੀ ਗੱਲੇ ਕਹਿ ਰਿਹਾ, ਉਹ ਤਾਂ ਪੋਲਿਸੀ ਦੱਸ ਰਿਹਾ ਵੀ ਇਹ ਪੋਲਿਸੀ ਹੈ ਭਾਈ, ਮੈਂ ਤਾਂ ਹੁਣ ਛੋਟਾ ਮਿਨਿਸਟਰ, ਮੈਂ ਤਾਂ ਕਹਿਣਾ ਹੀ। ਵੱਡਾ ਜਿਹੜਾ ਕਹਿ ਰਿਹਾ ਉਹ ਕਿਹਨੂੰ ਕਹੂਗਾ, ਮੈਂ ਕਿਹਦਾ ਕਿਹਾ ਕਹਿ ਰਿਹਾ, ਉਹ ਕਿਹਨੂੰ ਕਹੂਗਾ ਮੈਂ ਫਲਾਣੇ ਦਾ ਕਿਹਾ ਕਹਾਇਆ ਕਹਿਣਾ, ਉਹ ਕਿਸੇ ਨੂੰ ਨਹੀਂ ਕਹਿ ਸਕਦਾ। ਲੋਭ ਦਾ ਕਹਾਇਆ ਕਹਿ ਰਿਹਾ ਹੋ ਸਕਦਾ, ਲੋਭ ਦਾ ਕਹਾਇਆ ਕਹਿ ਰਿਹਾ ਹੋ ਸਕਦਾ, ਹੰਕਾਰ ਦਾ ਕਹਾਇਆ ਕਹਿਣਾ ਹੋ ਸਕਦਾ, ਭਰਮ ਦਾ ਕਹਾਇਆ ਕਹਿਣਾ ਹੋ ਸਕਦਾ, ਪਰ ਭਰਮ ਤਾਂ ਹੈ ਨਹੀਂ, ਭਰਮ ਤਾਂ ਚੱਕਤਾ ਗੁਰਬਾਣੀ ਨੇ, ਭਰਮ ਤਾਂ ਗੁਰਬਾਣੀ ਚੱਕਦੀ ਹੈ, ਕੋਈ ਛੂਟ ਨਹੀਂ ਇਹਨਾਂ ਵਾਸਤੇ।
ਬਿਸਮਾਦ ਉੱਜੜ, ਬਿਸਮਾਦ ਰਾਹ
ਉੱਜੜ, ਉਹ ਤੁਸੀਂ ਇੱਥੇ ਬੈਠ ਕੇ ਉੱਜੜ ਪਏ ਹੋਏ ਹੋ, ਬਿਸਮਾਦ ਤਾਂ ਹੋਣਾ ਹੀ ਹੈ, ਸਾਨੂੰ ਬਿਸਮਾਦ ਹੈ, ਤੁਸੀਂ ਸਭ ਕੁਝ ਜਾਣਦੇ ਹੋ ਫਿਰ ਉੱਜੜ ਪਏ ਹੋਏ ਹੋ, ਬਿਸਮਾਦ ਨਹੀਂ ਇਹ, ਅਜੀਬ ਗੱਲ ਹੈ। ਜਗਾ ਤਾਂ ਗੁਰਬਾਣੀ ਨੇ, ਤੁਸੀਂ ਜਾਗੇ ਨਹੀਂ, ਤੇ ਤੁਸੀਂ ਨਹੀਂ ਜਾ ਕੇ ਜਗਾਓਗੇ ਕਿਹਨੂੰ ਫਿਰ? ਤੁਸੀਂ ਜੇ ਉਤਲੇ ਨਹੀਂ ਜਾਗੇ ਤਾਂ ਥੱਲੇ ਵਾਲੇ ਕਿਵੇਂ ਜਾਗਣਗੇ? ਉੱਜੜ ਤਾਂ ਉਤਲੇ ਪਏ ਹੋਏ ਨੇ, ਜਾਣ ਕੇ ਪਏ ਹੋਏ ਨੇ ਉੱਜੜ। ਜਿਹਨੂੰ ਰਾਹ ਲੱਭਿਆ ਨਾ, ਉਹ ਬਿਸਮਾਦ, ਉਹ ਅਲੱਗ ਕਿਸਮ ਦਾ ਬਿਸਮਾਦ ਹੈ। ਜਿਹਨੂੰ ਰਾਹ ਲੱਭਿਆ ਕਬੀਰ ਨੂੰ, ਜਾਂ ਰਾਹ ਲੱਭਿਆ ਤੇ ਬਿਸਮਾਦ ਉਹਨੂੰ ਹੋਇਆ ਵੀ ਓਹੋ ਗੱਲ ਤਾਂ ਹੈ। ਫਿਰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗੁਆਇਆ, ਸ਼ਿਵਪੁਰੀ ਵਾਲਿਆਂ ਨੇ ਜਨਮ ਗੁਆਇਆ ਸੀ, ਇਹ ਦੁਨੀਆਂ ਦਾ ਜਨਮ ਗੁਆ ਰਹੇ ਨੇ, ਸਿੱਖੀ ਦਾ, ਸਿੱਖਾਂ ਦਾ ਜਨਮ ਗੁਆ ਰਹੇ ਨੇ ਉਲਟਾ ਉਪਦੇਸ਼ ਕਰਕੇ ਪ੍ਰਚਾਰ। ਜੇ ਨਾ ਰੁਕੇ ਇਹਨਾਂ ਦਾ ਵੀ ਜਨਮ ਗੁਆਇਆ, ਇਹਨਾਂ ਦਾ ਆਪਣਾ ਤਾਂ ਗੁਆਇਆ ਹੋਇਆ ਹੀ ਹੈ, ਇਹਨਾਂ ਦਾ ਆਪਣਾ ਤਾਂ ਕੋਈ ਰੌਲਾ ਨਹੀਂ ਹੈ, ਆਪਣਾ ਤਾਂ ਗੁਆਇਆ ਹੋਇਆ ਹੀ।
ਬਿਸਮਾਦ ਨੇੜੇ, ਬਿਸਮਾਦ ਦੂਰ,
ਬਿਸਮਾਦ ਨੇੜੇ, ਬਿਸਮਾਦ ਦੂਰ। ਜੇ ਕੋਈ ਨੇੜੇ ਮੰਨੇ ਤੇ ਸਰਬ ਵਿਆਪੀ ਹੈ, ਜਿਹੜੀ ਚੀਜ਼ ਸਰਬ ਵਿਆਪੀ ਹੈ ਨੇੜੇ ਹੀ ਹੈ, ਫਿਰ ਦੂਰ ਕਿੱਥੇ? ਜਿਹੜਾ ਨੇੜੇ ਮੰਨ ਲਵੇ ਉਹ ਵੀ ਬਿਸਮਾਦ ਹੈ, ਦੂਰ ਬਤਾਵਤ ਪਾਇਆ ਨੀਰਾ, ਨੇੜਿਓਂ ਪਾ ਲਿਆ ਜਿਹਨੂੰ ਦੂਰ ਦੱਸਦੇ ਸੀ। ਜਿਹੜਾ ਦੂਰ ਮੰਨਦਾ ਉਹ ਵੀ ਬਿਸਮਾਦ ਹੈ, ਉਹਨੂੰ ਲੱਭਣਾ ਹੀ ਹੈ ਨੀ। ਦੂਰ ਜੇ ਮੰਨੀਏ ਇੰਨਾ ਦੂਰ ਹੋ ਜਾਂਦਾ ਕਿ ਬਿਸਮਾਦ ਹੈ, ਲੱਭਦਾ ਹੀ ਨਹੀਂ ਹੈ, ਬਾਹਰੋਂ ਟੋਲੋ ਲੱਭਣਾ ਹੀ ਹੈ ਨੀ, ਤੇ ਲੱਭਣਾ ਹੈ ਨੀ, ਉਹਨੂੰ ਬਿਸਮਾਦ ਹੋ ਜਾਣਾ। ਜਿਹੜਾ ਬਾਹਰੋਂ ਲੱਭਦਾ ਉਹ ਵੀ ਹੈਰਾਨ ਹੈ, ਜਿਹੜਾ ਅੰਦਰ ਜਿਹਨੂੰ ਲੱਭ ਗਿਆ ਉਹ ਵੀ ਹੈਰਾਨ ਹੈ, ਉਹ ਦੋਵੇਂ ਬਿਸਮਾਦ ਚ ਨੇ। ਦੂਰ ਕਿੰਨਾ ਹੈ ਜੇ ਦੂਰ ਮੰਨੀਏ, ਉਹ ਵੀ ਬਿਸਮਾਦ ਵਾਲੀ ਗੱਲ ਹੈ। ਨੇੜੇ ਕਿੰਨਾ ਹੈ ਜੇ ਨੇੜੇ ਮੰਨੀਏ, ਕਹੋ ਕਬੀਰ ਹੱਥ ਪੇ ਨੇੜੇ, ਉਂਗਲ ਵੀ ਨਹੀਂ ਕਰ ਸਕਦੇ ਵੀ ਆ ਖੜਾ ਹੈ, ਆਰ ਪਾਰ ਹੈ, ਓਤ ਪੋਤ ਹੈ, ਜਿਹੜਾ ਸਰਵਵਿਆਪੀ ਹੈ, ਓਤਪੋਤ, ਓਤਪੋਤ ਪ੍ਰਭ ਸੋਈ, ਸਾਨੇ ਜੋ ਓਤਪੋਤ ਹੈ ਉਹਦਾ।
ਬਿਸਮਾਦ ਦੇਖਿਆ ਹਾਜ਼ਰਾ ਹਜ਼ੂਰ,
ਬਿਸਮਾਦ ਜਦ ਹੁੰਦਾ ਜਦ ਹਾਜ਼ਰਾ ਹਜ਼ੂਰ ਦੇਖਦਾ ਖੜਾ, ਆਪਣੇ ਅੰਦਰ ਦੇਖਦਾ ਬੋਲਦੇ ਨੂੰ, ਜਦ ਪ੍ਰਗਟ ਹੋ ਜਾਂਦਾ ਖੜਾ ਅੰਦਰ, ਤੇ ਫਿਰ ਤਾਂ ਬਿਸਮਾਦ ਹੋਣਾ। ਹਾਜ਼ਰਾ ਹਜ਼ੂਰ ਅੰਦਰੋਂ ਹੋਇਆ ਤੇ ਬਾਹਰੋਂ ਤਾਂ ਕਿਸੇ ਨੂੰ ਲੱਭਿਆ ਨੀ, ਕਹਾਣੀਆਂ ਸਭ ਬਾਹਰਲੀਆਂ ਬਣਾਈਆਂ ਹੋਈਆਂ ਨੇ, ਸਾਖੀਆਂ ਸਭ ਬਾਹਰੋਂ ਦਰਸ਼ਨ ਦੀਆਂ ਨੇ, ਬਾਹਰੋਂ ਤਾਂ ਕਿਸੇ ਵਿਅਕਤੀ ਦੇ ਦਰਸ਼ਨ ਹੋਣੇ ਨੇ। ਉਹ ਸਾਖੀ ਨਾਨਕ ਸਰੀਆਂ ਨੇ ਨਾਨਕ ਨਾਲ ਵੀ ਜੋੜ ਲਈ, ਨਾਨਕ ਨੂੰ ਪਰਮੇਸ਼ਰ ਬਣਾ ਤਾ, ਕਿੱਡੇ ਫਰੌਡੀ ਆਦਮੀ ਨੇ, ਗੁਰਮਤ ਤੋਂ ਖਿਲਾਫ ਹੈ ਸਾਰੀ ਗੱਲ। ਆਰ ਐਸ ਐਸ ਵਾਲਿਆਂ ਨੇ ਇਹਨਾਂ ਨੂੰ ਪੈਸੇ ਦੇਣੇ ਹੀ ਨੇ ਪ੍ਰਚਾਰ ਦੇ, ਪ੍ਰਚਾਰ ਦੇ ਪੈਸੇ ਸੰਗਤ ਤੋਂ ਨਹੀਂ ਲੈਂਦੇ, ਸੰਗਤ 2-2 ਰੁਪਏ ਚਾਰ ਚਾਰ ਚੜਾਊ, ਉਹ ਕਰੋੜਾਂ ਰੁਪਏ ਇਕੱਠੇ ਲੈਂਦੇ ਨੇ, ਉਹ ਜਿੱਥੇ ਕਰੋੜ ਕਰੋੜ ਰੁਪਈਆ ਇਕੱਠਾ ਮਿਲ ਜਾਂਦਾ ਹੋਵੇ, ਦਵਾਈਆਂ ਜਵਾਨੀਆਂ ਉਹਨੇ ਜ਼ਰੂਰ ਲੈਣੀਆਂ ਲੋਕਾਂ ਤੋਂ, ਕੀ ਲੋੜ ਹੈ ਦਵਾਈਆਂ ਜਵਾਨੀਆਂ ਲੈਣ ਦੀ? ਲੋਕ ਤਾਂ ਮਗਰ ਲਾਈਦੇ ਹੁੰਦੇ ਨੇ ਕਹਿ ਕੇ ਵੀ ਅਸੀਂ ਪੈਸੇ ਨਹੀਂ ਲੈਂਦੇ, ਪੈਸੇ ਇਕੱਠੇ ਮਿਲ ਜਾਂਦੇ ਨੇ ਉਹਨਾਂ ਨੂੰ ਬਥੇਰੇ।
ਵੇਖ ਵਡਾਣ ਰਹਿਆ ਵਿਸਮਾਦ,
ਵੇਖ ਵਡਾਣ ਰਹਿਆ ਵਿਸਮਾਦ। ਮੈਂ ਆਪਣੀ ਗੱਲ ਕਰ ਦਿੰਦਾ, ਮੈਂ ਤੇਰਾ ਬੜੱਪਣ ਦੇਖ ਕੇ, ਹਰ ਪੱਖ ਤੋਂ ਬੜੱਪਣ ਹੈ ਤੇਰਾ, ਹਰ ਪੱਖ ਤੋਂ ਤੇਰਾ ਬੜੱਪਣ, ਹਰ ਪੱਖ ਤੋਂ ਤੂੰ ਵੱਡਾ। ਮੈਂ ਖੁਦ ਵਿਸਮਾਦ ਹੋਇਆ ਹੋਇਆ, ਤੇਰਾ ਵੱਡਾਪਣ ਦੇਖ ਕੇ ਮੈਂ ਵਿਸਮਾਦ ਹਾਂ। ਐਡਾ ਵੱਡਾ ਹੁੰਦਾ ਹੋਇਆ ਵੀ, ਐਡੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਵੀ, ਜਿਹੜੇ ਲੋਕ ਦਾਅਵੇ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੂੰ ਕੌਣ ਉਹਨਾਂ ਦਾਅਵਾ ਕਰਨ ਵਾਲਾ, ਕਦੇ ਨਹੀਂ ਕਹਿੰਦੇ। ਇੱਥੇ ਦਾਅਵੇ ਕਰਦੇ ਲੋਕ ਗੁਰੂ ਬਣਦੇ ਨੇ ਨਕਲੀ, ਉਹਨਾਂ ਨੂੰ ਆ ਕੇ ਕਰ ਨਹੀਂ ਬਣਾਉਂਦਾ, ਉਹਨਾਂ ਨੂੰ ਕਹਿੰਦੇ ਕੋਈ ਨੀ ਕਰੀ ਜਾਣਦੇ।
ਨਾਨਕ ਬੁੱਝਣ ਪੂਰੇ ਭਾਗ,
ਨਾਨਕ ਕਹਿੰਦਾ ਬੁੱਝਣ, ਜਿਹੜਾ ਬੁੱਝਣਾ ਹੈ ਨਾ, ਬੁੱਝਣ ਵਾਲਾ ਜਿਹੜਾ ਹੈ, ਪੂਰੇ ਭਾਗ ਬੁੱਝਦੇ ਨੇ, ਪੂਰੇ ਭਾਗ ਜਦੋਂ ਹੋ ਜਾਂਦੇ ਨੇ ਉਹ ਲੋਕ ਬੁੱਝਦੇ ਨੇ ਜਿਹਨਾਂ ਦੇ ਪੂਰੇ ਭਾਗ ਹੋ ਜਾਂਦੇ ਨੇ, ਬੁੱਝਣ ਵਾਲੇ ਪੂਰੇ ਭਾਗ ਕਰਦੇ ਨੇ ਉਹਨਾਂ ਦੇ ਭਾਗ। ਭਾਗ ਪੂਰਾ ਕੀ ਹੁੰਦਾ, ਜਿਹਦੇ ਕਿਸੇ ਜਿਹਦਾ ਘੜਾ ਸਾਰਾ ਭਰ ਜਾਵੇ ਨਾ, ਭਰ ਕੇ ਵੀ ਡੁੱਲਣ ਲੱਗ ਜਾਵੇ, ਜਿਹਦਾ ਹਿਰਦਾ ਆਉਣਾ ਨਾ ਹੋਵੇ ਗਿਆਨ ਤੋਂ, ਜਿਹਦੇ ਅੰਦਰ ਭਰਮ ਨਾ ਹੋਵੇ, ਉਹਦੇ ਪੂਰੇ ਭਾਗ ਹੁੰਦੇ, ਪੂਰੇ ਭਾਗ ਚ ਰੋਸ਼ਨੀ ਹੋਵੇ, ਨਾਨਕ ਬੁੱਝਣ। ਇਹ ਸਾਰਾ ਬਿਸਮਾਦ ਨੂੰ ਬੁੱਝਣ ਵਾਲੀ ਜਿਹੜੀ ਕਹਾਣੀ ਹੈ, ਇਹ ਬਿਸਮਾਦ ਬੁੱਝਣ ਵਾਲੀ ਕਹਾਣੀ ਹੈ, ਸਾਰੀ ਸਮਝਣ ਵਾਲੀ ਕਹਾਣੀ ਨਹੀਂ ਹੈ, ਗੁਰਬਾਣੀ ਸਮਝਣ ਵਾਲੀ ਚੀਜ਼ ਨਹੀਂ ਹੈ, ਕਿਸੇ ਹੱਦ ਤੱਕ ਸਮਝਣ ਵਾਲੀ ਹੈ। ਨਿਰਾਕਾਰ ਜਿੱਥੇ ਆ ਜਾਂਦਾ ਨਾ, ਪਿਓਰ ਗੱਲ ਨਿਰਾਕਾਰ, ਉਹ ਬੁੱਝਣ ਵਾਲੀ ਹੋ ਸਾਰੀ। ਹੋਰ ਹੋਰ ਗੱਲਾਂ ਜਿਹੜੀਆਂ ਪ੍ਰਮਾਣ ਨੇ ਸੰਸਾਰੀ, ਉਹ ਸਮਝਣ ਵਾਲੇ ਨੇ, ਅਸਲ ਗੱਲ ਜਿਹੜੀ ਬੁੱਝਣ ਵਾਲੀ ਹੈ। ਰਾਜਾ ਰਾਮ ਕੀ ਕਹਾਣੀ ਬੁੱਝਣ ਵਾਲੀ ਹੈ ਸਾਰੀ, ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ। ਕੁਦਰਤੀ ਦਿਸੈ, ਕੁਦਰਤੀ ਸੁਣੀਏ, ਕੁਦਰਤ ਦੇ ਤੱਤੇ ਨੂੰ ਸਹਾਰੀਏ, ਕੁਦਰਤ ਕਰਕੇ, ਕੁਦਰਤ ਦੀ ਕਰਾਮਾਤ ਨਾਲ ਹੀ ਸਾਨੂੰ ਦਿਸਦਾ ਹੈ। ਕੁਦਰਤ ਕਰਕੇ ਹੀ ਸੁਣਦਾ ਹੈ, ਸੁਣਨ ਔਰ ਦੇਖਣ ਦੀ ਜਿਹੜੀ ਹੈ ਸ਼ਕਤੀ, ਅੱਖ ਬਣਾਈ ਹੈ ਕੁਦਰਤ ਨੇ ਬਣਾਈ ਹੈ, ਅੱਖ ਤੇ ਚੇਤਨਾ ਦੇਖ ਰਹੀ ਹੈ, ਇਹ ਸਭ ਕੁਦਰਤ ਦੀ ਕਾਢ ਹੈ। ਇੱਕ ਸਰੀਰ ਇੱਕ ਮਸ਼ੀਨ ਹੈ ਬਣਾਈ, ਐਸੀ ਮਸ਼ੀਨ ਹੈ ਜਿਹਦੇ ਵਿੱਚ ਚੇਤਨ ਆਪ ਜੁੜ ਕੇ ਇਹਦੇ ਨਾਲ ਇਹ ਤਾਂ ਕੰਮ ਲੈਂਦਾ, ਦੇਖਦਾ ਵੀ ਹੈ ਸੁਣਦਾ ਵੀ ਹੈ। ਆਦਮੀ ਇਹੋ ਜਿਹੀ ਮਸ਼ੀਨ ਨਹੀਂ ਬਣਾ ਸਕਦਾ, ਮਸ਼ੀਨ ਮਾਇਆ ਦੀ ਹੈ, ਚੇਤਨ ਨਾਲ ਜੁੜਿਆ ਹੈ। ਕੁਦਰਤ ਦੀ ਪਰਮੇਸ਼ਰ ਦੀ ਅਕਲ ਕਲਾ, ਕਲਾ ਹੁੰਦੀ ਹੈ ਕਰਾਮਾਤ ਹੈ ਸ਼ਕਤੀ, ਉਹਦੀ ਕਰਾਮਾਤ ਹੈ ਕੁਦਰਤ ਦੀ, ਕਿ ਸਾਨੂੰ ਸੁਣਦਾ ਹੈ, ਸਾਨੂੰ ਦਿੰਦਾ। ਕੁਦਰਤ ਭਾਉ
ਸੁਖ ਸਾਰ,
ਕੁਦਰਤ ਦੇ ਜੇ ਭਾਉ ਚ ਰਹੀਏ, ਜਿਹੜੀ ਕੁਦਰਤ ਕਰਕੇ ਸਾਨੂੰ ਦਿੰਦਾ ਹੈ, ਸੁਣਦਾ ਹੈ, ਦੇਖਦਾ ਹੈ, ਸੁਣਦਾ ਹੈ, ਜੇ ਉਹਦੇ ਭਾਉ ਮੰਨ ਕੇ ਰਹੀਏ ਉਹਦੇ, ਤਾਂ ਸਾਰ ਸੁੱਖ ਦੀ ਪ੍ਰਾਪਤੀ ਹੈ, ਅਸਲੀ ਸੁੱਖ, ਪਰਮ ਸੁੱਖ, ਸਦਾ ਸੁੱਖ ਦੀ ਪ੍ਰਾਪਤੀ ਹੈ ਕੁਦਰਤ ਦੇ ਭਾਉ ਵਿੱਚ ਚੱਲਣ ਨਾਲ। ਕੁਦਰਤ ਭਾਉ
ਸੁੱਖ ਸਾਰ,
ਸੁੱਖ ਸਾਰ, ਸਾਰ ਸੁੱਖ, ਅਸਲੀ ਸੁੱਖ, ਸੰਸਾਰੀ ਸੁੱਖ ਸੁੱਖ ਨਹੀਂ, ਆਤਮਕ ਸੁੱਖ, ਐਂ ਕਹੋ। ਸਾਰ ਸੁੱਖ ਹੁੰਦਾ ਆਤਮਾ ਦਾ ਸੁੱਖ, ਪੀਸ ਆਫ ਮਾਇੰਡ, ਸਰੀਰਕ ਸੁੱਖ ਪੀਸ ਆਫ ਮਾਇੰਡ ਨਹੀਂ ਹੁੰਦਾ, ਸਰੀਰਕ ਸੁੱਖ ਦੇ ਵਿੱਚ ਦੁੱਖ ਹੁੰਦਾ। ਏਸੀ ਚੱਲਦਾ, ਸਰੀਰ ਨੂੰ ਸੁੱਖ ਹੈ, ਬਿੱਲ ਆਉਂਦਾ ਉਹ ਚਿੰਤਾ, ਬਿੱਲ ਜ਼ਿਆਦਾ ਉਹ ਚਿੰਤਾ ਵੀ ਨਾਲ, ਉਹ ਸੁੱਖ ਨਹੀਂ ਹੈ। ਸੁੱਖ ਉਹ ਹੈ ਜਿਹਦੇ ਵਿੱਚ ਚਿੰਤਾ ਨਾ ਹੋਵੇ, ਅਸਲ ਦੇ ਵਿੱਚ ਚਿੰਤਾ ਰਹਿਤ ਹੋਣਾ ਹੀ ਸੁੱਖ ਹੈ। ਸਰੀਰਕ ਸੁੱਖ ਚਾਹੇ ਹੋਵੇ ਚਾਹੇ ਨਾ ਹੋਵੇ, ਚਿੰਤਾ ਨਾ ਜਿੱਥੇ ਹੋਵੇ, ਜਿੱਥੇ ਚਿੰਤਾ ਹੈ ਨਹੀਂ ਉਹ ਸੁੱਖ ਹੈ, ਅਸਲੀ ਸੁੱਖ ਉਹ ਹੈ। ਕਿਉਂਕਿ ਅਨਹੋਣੀ ਕੋਈ ਹੈ ਨਹੀਂ, ਚਿੰਤਾ ਕਰਨੀ ਨਹੀਂ ਚਾਹੀਦੀ, ਸਭ ਕੁਛ ਘਟਨਾਵਾਂ ਉਹਦੇ ਪਾਣੀ ਚ ਵਰਤਦੀਆਂ ਨੇ, ਪਾਣੀ ਦੇ ਨਾਲ, ਪਾਣੀ ਦਾ ਸਾਡੇ ਕੋਲ ਇਲਾਜ ਕੋਈ ਨਹੀਂ। ਪਾਣੀ ਅਨੁਸਾਰ ਚੱਲਣ ਵਿੱਚ ਸੁੱਖ ਹੈ, ਪਾਣੀ ਦਾ ਵਿਰੋਧ ਅਸੀਂ ਕਰਨਾ ਨਹੀਂ, ਪਾਣੀ ਨੂੰ ਮਿੱਠਾ ਕਰਕੇ ਮੰਨਣਾ, ਇਸ ਕਰਕੇ ਚਿੰਤਾ ਹੀ ਨਹੀਂ। ਚਿੰਤਾ ਹੈ ਨਹੀਂ ਸਾਰ ਸੁੱਖ ਹੈ, ਚਿੰਤਾ ਹੈ ਨਹੀਂ ਸਾਰ ਸੁੱਖ ਹੈ। ਚਿੰਤਾ ਸਾਡੀ ਭਾਣੇ ਚ ਨਾ ਚੱਲਣ ਦੀ ਜਿਹੜੀ ਪ੍ਰਵਿਰਤੀ ਹੈ ਨਾ, ਇੱਛਾ ਹੈ, ਆਪਣੀ ਮਰਜ਼ੀ ਨਾਲ ਚੱਲਣ ਦੀ ਇੱਛਾ, ਉੱਥੋਂ ਦੁੱਖ ਪੈਦਾ ਹੁੰਦਾ। ਵੈਸੇ ਅਸੀਂ ਆਪਣਾ ਭਾਣਾ ਰੱਖਦੇ ਹਾਂ ਸੁੱਖ ਵਾਸਤੇ, ਆਪਣੀ ਇੱਛਾ ਸਾਡੀ ਸੁੱਖਾਂ ਵਾਸਤੇ ਹੀ ਹੈ, ਪਰ ਪੈਦਾ ਦੁੱਖ ਕਰਦੀ ਹੈ ਸਾਡੀ ਇੱਛਾ। ਜਿੰਨਾ ਦੁੱਖ ਨੇ ਸਾਡੀ ਇੱਛਾ ਚੋਂ ਪੈਦਾ ਹੁੰਦੇ। ਇਹ ਅਜੀਬ ਜਿਹੀ ਗੱਲ ਲੱਗਦੀ ਹੈ ਆਦਮੀ ਨੂੰ, ਪਰ ਗੱਲ ਇਹ ਸੱਚ ਹੈ। ਆਦਮੀ ਨੇ ਜਿੰਨੇ ਦੁੱਖ ਖੜੇ ਕੀਤੇ ਨੇ ਆਪਣੀ ਇੱਛਾ ਚੋਂ ਕੀਤੇ ਨੇ। ਅੱਜ ਦੁਨੀਆਂ ਜੇ ਦੁਖੀ ਹੈ, ਆਦਮੀ ਆਪਣੀ ਮਰਜ਼ੀ ਅਨੁਸਾਰ ਚੱਲਦੇ ਨੇ ਤਾਂ ਦੁਖੀ ਹੈ, ਜਿਹੜੇ ਨਹੀਂ ਚੱਲਦੇ ਉਹ ਸੁਖੀ ਨੇ।
ਕੁਦਰਤੀ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ।
ਕੁਦਰਤੀ ਪਾਤਾਲੀ ਆਕਾਸ਼ੀ, ਕੁਦਰਤ ਦੁਆਰਾ ਪਾਤਾਲ ਆਕਾਸ਼ ਬਣੇ ਸਜੇ ਹੋਏ ਨੇ। ਇਹ ਪਾਤਾਲ ਆਕਾਸ਼ ਕਿਹਨੇ ਬਣਾਏ ਨੇ? ਕੁਦਰਤ ਪਤਾ, ਇਹ ਆਕਾਸ਼ ਖਾਲੀ ਕੀਤਾ ਹੋਇਆ, ਜਿੱਥੇ ਤੱਕ ਭਵ ਸਾਗਰ ਹੈ ਉੱਥੇ ਤੱਕ ਆਕਾਸ਼ ਪਾਤਾਲ, ਅੱਗੇ ਜਾ ਕੇ ਹੈ ਨੀ, ਉੱਥੇ ਠੋਸ ਹੈ ਸਭ ਕੁਛ। ਫਿਰ ਇਹ ਆਕਾਸ਼ ਪਾਤਾਲ ਜੇ ਸਭ ਕੁਛ ਘੁੰਮਦਾ, ਅੱਗੇ ਨੀ ਕੋਈ ਘੁੰਮਦਾ ਕੁਛ, ਜਿੱਥੇ ਜਾ ਕੇ ਸੱਚਾ ਹੀ ਸੱਚ ਆ ਉੱਥੇ ਨੀ ਕੁਛ ਵੀ ਘੁੰਮਦਾ, ਉੱਥੇ ਐਂਟਰੀ ਹੋ ਨੀ ਹੈ ਕਿਸੇ ਚੀਜ਼ ਦੀ, ਉੱਥੇ ਸਭ ਕੁਛ ਥਿਰ ਹੈ। ਜਿਵੇਂ ਜਿੰਨਾ ਚਿਰ ਪਾਣੀ ਹੈ ਉਹਨਾਂ ਚਿਰ ਜਾਨਵਰ ਜੀ ਜੰਤ ਹਿਲਦੇ ਨੇ, ਪਾਣੀ ਵੀ ਹਿਲਦਾ ਜੀਵ ਵੀ ਵਿੱਚ ਹਿਲਦੇ ਨੇ, ਜਿੱਥੇ ਜਾ ਕੇ ਬਰਫ਼ ਜੰਮ ਜਾਂਦੀ ਹੈ ਸਭ ਕੁਛ ਟਾਇਰਡ ਹੋ ਜਾਂਦਾ, ਨਾ ਜੀਵ ਹਿੱਲ ਸਕਦੇ ਨੇ, ਜੇ ਬਰਫ਼ ਜੰਮਗੀ ਵਿੱਚ ਜੀਵ ਵੀ ਜੰਮਗੇ, ਉੱਥੇ ਸਭ ਕੁਛ ਜਾਮ ਹੈ। ਗੁਰ ਹਵਾ ਘਰ, ਜਿੱਥੇ ਹਵਾ ਘਰ ਹੈ ਨਾ, ਉਹ ਤਾਂ ਹਵਾ ਘਰ ਹੈ, ਉੱਥੇ ਨੀ ਕੋਈ ਹਿੱਲ ਸਕਦਾ। ਜਿੱਥੇ ਪਾਣੀ ਹੈ ਜਿੱਥੇ ਤੱਕ ਉੱਥੇ ਤੱਕ ਹਿੱਲਦੇ ਨੇ, ਪਾਣੀ ਮਾਇਆ, ਜਿੱਥੇ ਤੱਕ ਪੌਣ ਹੈ ਪਾਣੀ ਹੈ ਉੱਥੇ ਤੱਕ ਹਿੱਲ ਚਲ ਹੈ, ਆਕਾਸ਼ ਚ ਹਿੱਲ ਚਲ ਬੰਦ ਹੋ ਗਈ ਜਾ ਕੇ, ਆਕਾਸ਼ ਨੀ ਹਿੱਲਦਾ, ਆਕਾਸ਼ ਨੀ ਹਿੱਲਦਾ, ਪੌਣ ਪਾਣੀ ਹਿੱਲਦੇ ਨੇ।
ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ।
ਪਾਤਾਲ ਆਕਾਸ਼ ਨੂੰ ਸਾਰੇ ਕੁਦਰਤ ਵਰਤ ਰਹੀ ਹੈ, ਆਕਾਸ਼ ਦੇ ਵਿੱਚ ਕਿੰਨੇ ਪਲੈਨਟ ਨੇ, ਕਿੰਨਾ ਕੁਛ ਹੈ ਆਕਾਸ਼ ਦੇ ਵਿੱਚ, ਸਭ ਕੁਦਰਤ ਦੀ ਸ਼ਕਤੀ ਕੰਮ ਕਰ ਰਹੀ ਹੈ ਉੱਥੇ। ਇਹਦਾ ਮਤਲਬ ਇਹ ਨੀ ਇੱਥੇ ਹੀ ਹੈ ਕੁਦਰਤ, ਕੁਦਰਤ ਸਾਰੇ ਹੀ ਹੈ, ਜਦ ਤੱਕ ਰਚਨਾ ਸਾਰੀ ਕੁਦਰਤ ਦੀ ਹੈ, ਉਹਨੇ ਰਚੀ ਹੈ ਤੇ ਉਹ ਦੇਖਭਾਲ ਵੀ ਕਰਦਾ। ਪਾਤਾਲੀ ਆਕਾਸ਼ੀ ਕੁਦਰਤ ਸਰਬ
ਆਕਾਰ,
ਜਿਹੜੇ ਆਕਾਰ ਨੇ ਜਿੰਨੇ ਵੀ, ਘਾੜਤ ਹੈ ਜਿੰਨੀ, ਸਭ ਕੁਦਰਤ ਦੀ ਦੇਣ ਹੈ, ਕੁਦਰਤ ਦੇ ਬਣਾਏ ਹੋਏ ਨੇ ਆਕਾਰ।
ਕੁਦਰਤੀ ਵੇਦ ਪ੍ਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ।
ਵੇਦ ਪ੍ਰਾਣ ਕਿਤਾਬਾਂ ਜਿਹੜੀਆਂ ਬਣਾਈਆਂ ਨੇ, ਇਹ ਵੀ ਕੁਦਰਤ ਨੇ ਬਣਾਈਆਂ ਨੇ ਗਿਆਨ ਦੇਣ ਵਾਸਤੇ। ਪ੍ਰਾਇਮਰੀ ਸਕੂਲ ਕਿਹਨੇ ਬਣਾਏ ਸੀ? ਆਦਮੀ ਨੇ। ਯੂਨੀਵਰਸਿਟੀਆਂ ਕਿਹਨੇ ਬਣਾਈਆਂ ਨੇ? ਆਦਮੀ ਨੇ। ਇਸ ਕਰਕੇ ਜਿਹੜੀਆਂ ਹੋਰ ਕਿਤਾਬਾਂ ਨੇ ਛੋਟੇ ਗਿਆਨ, ਉਹ ਤੋਂ ਸਟਾਰਟ ਹੋ ਕੇ ਹੀ ਅਖੀਰ ਤੱਕ ਜਾਣਾ ਸੀ। ਛੋਟੇ ਗਿਆਨ ਵੀ ਉਸੇ ਤੇ ਬਣਾਏ ਹੋਏ ਨੇ, ਸਟਾਰਟ ਤਾਂ ਉੱਥੇ ਵੀ ਹੋਊ, ਸਟਾਰਟ ਜਿਹੜੀ ਮੰਦ ਬੁੱਧੀ ਹੈ ਸਟਾਰਟ ਤਾਂ ਉੱਥੋਂ ਹੀ ਹੋਊ ਨਾ। ਇਹ ਉੜੇ ਆੜੇ ਤੋਂ ABC ਤੋਂ ਸਟਾਰਟ ਹੋਣਾ ਪੜ੍ਹਾਈ ਨੇ। ਜਿਹੜੇ ਪਹਿਲੇ ਜਿਨ੍ਹਾਂ ਨੂੰ ਅੱਜ ਪਾਖੰਡ ਕਹਿੰਦੇ ਨਾ, ਧਰਮ ਕਰਮ ਧਰਮ ਪਾਖੰਡ ਜਦੀਸਾਂ, ਉਹ ਪਾਖੰਡ ਤਾਂ ਕਹਿੰਦੇ, ਉਹਨਾਂ ਲੋਕਾਂ ਨੇ ਕਹਿਤਾ ਵੀ ਇਹਦੇ ਚ ਹੈ ਕੁਛ, ਝੂਠ ਬੋਲਤਾ ਵੀ ਇੱਥੇ ਪਰਮੇਸ਼ਰ ਦੀ ਪ੍ਰਾਪਤੀ ਹੈ, ਅੱਗੇ ਲੋੜ ਨੀ, ਤਾਂ ਪਾਖੰਡ ਕਿਹਾ, ਬੰਨਾ ਬਣਾਏ ਹੋਏ ਕੁਦਰਦਾ ਹੀ ਨੇ। ਜੇ ਉਹ ਮੰਨਦੇ ਵੀ ਰਸਤੇ ਦੀ ਪੌੜੀ ਹੈ ਭਾਈ, ਇਹ ਤੋਂ ਅੱਗੇ ਹੈ, ਫਿਰ ਪਾਖੰਡ ਨਹੀਂ ਹੈ, ਪਾਖੰਡ ਨਹੀਂ ਹੈਗੇ। ਪਾਖੰਡ ਤਾਂ ਕਿਹਾ, ਉਹ ਝੂਠ ਬੋਲਦੇ ਨੇ, ਉਹਨਾਂ ਨੇ ਉੱਥੇ ਰੋਕਤਾ ਪਬਲਿਕ ਨੂੰ, ਰੋਕਣ ਕਰਕੇ ਕਿਹਾ ਵੀ ਇੱਥੇ ਰੁਕਣਾ ਨਹੀਂ ਹੈਗਾ, ਇਹ ਤੋਂ ਇਹ ਤਾਂ ਰਸਤਾ ਹੈ ਜੇ, ਇਹ ਤਾਂ ਫੁੱਲ ਤੱਕ ਗੱਲ ਹੈ, ਫਲ ਜੋ ਪ੍ਰਾਪਤ ਹੋਵੇ। ਤਾਂ ਹੀ ਕਬੀਰ ਕਹਿੰਦਾ ਫਲ ਕਾਰਨ ਫੁੱਲੀ ਬਣ ਰਹੇ, ਫਲ ਆਉਣ ਵਾਸਤੇ ਵੀ ਤਾਂ ਬਹੁਤ ਕੁਛ ਹੈ, ਪੇੜ ਨੂੰ ਪੇੜ ਪੈਦਾ ਹੁੰਦਾ ਬੀਜ ਤੋਂ, ਫਲ ਵੀ ਬਹੁਤ ਦੇਰ ਨੂੰ ਆਉਂਦੇ ਜਾ ਕੇ, ਫੁੱਲ ਵੀ ਬਹੁਤ ਦੇਰ ਨੂੰ ਆਉਂਦੇ ਜਾ ਕੇ। ਫੁੱਲ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਦੁਨੀਆਂ ਹੋਰ ਜਿਹੜੇ ਹੜਤਾ ਪਰੇ ਕਿਰਿਆ ਕਰਮ ਨੇ ਉਹ ਇਹ ਪੜਾਈ ਹੈ ਉੱਥੇ ਅਗਿਆਨਤਾ ਦੇ ਵਿੱਚ ਹੀ ਸੁੱਤਾ ਹੋਇਆ ਰਾਧ ਰਿਹਾ ਸੁੱਤਿਆਂ ਦੀ ਉਹ ਭਗਤੀ ਹੈ ਸੁੱਤੇ ਪਏ ਭਗਤੀ ਕਰ ਰਹੇ ਨੇ ਜਾਗਣ ਵਾਸਤੇ ਸੁੱਤਾ ਭਗਤੀ ਕਰ ਰਿਹਾ ਜਾਗਣ ਵਾਸਤੇ ਕਿੰਨਾ ਸੁੱਤਾ ਹੋਇਆ ਕਿੰਨਾ ਜਾਗਦਾ ਉਹ ਗੱਲ ਉਹਦੇ ਹਿਸਾਬ ਨਾਲ ਜੁਦੀ ਆਦਮੀ ਸਭ ਤੋਂ ਵੱਧ ਜਾਗਦਾ ਬਾਕੀ ਜਾਨਵਰਾਂ ਨੂੰ ਆਦਮੀ ਸਭ ਤੋਂ ਵੱਧ ਜਾਗਦਾ ਆਦਮੀ ਵਿੱਚ ਵੀ ਘੱਟ ਵੱਧ ਜਾਗਦੇ ਨੇ ਕੋਈ ਘੱਟ ਜਾਗਦਾ ਕੋਈ ਵੱਧ ਜਾਗਦਾ ਜਿੰਨਾ ਘੱਟ ਜਾਗਦਾ ਉਹਨਾਂ ਬੁੱਧੂ ਹੈ ਉਹਨਾਂ ਅਗਿਆਨੀ ਜਿੰਨਾ ਵੱਧ ਜਾਗਦਾ ਉਹ ਗਿਆਨਵਾਨ ਉਹਨਾਂ ਦੀ ਜਾਗਣ ਸੌਣ ਦੀ ਅਵਸਥਾ ਹੀ ਹੈ ਹੋਰ ਕੁਛ ਨਹੀਂ ਹੈ ਇਹ ਸਭ ਕੁਝ ਕੁਦਰਤ ਦੀ ਦੇਣ ਜਿਹੜਾ ਗਿਆਨ ਹੁਣ ਤੱਕਦਾ ਜਦ ਆਦਮੀ ਨਹੀਂ ਸੀ ਗ੍ਰੰਥ ਵੀ ਨਹੀਂ ਸੀ ਆਦਮੀ ਤਾਂ ਆਖਰੀ ਪੌੜੀ ਹੈ ਪਹਿਲਾਂ ਉਹ ਲਿਖਿਆ ਕੱਛ ਅਵਤਾਰ ਮੱਛ ਅਵਤਾਰ ਗਿਆਨ ਹੈ ਉਦੋਂ ਧਰਤੀ ਵੀ ਹੈ ਨਹੀਂ ਸੀ ਥੱਲਿਓਂ ਆਇਆ ਆਦਮੀ ਹਾਂ ਆਇਆ ਦੂਰੋਂ ਚੱਲ ਕੇ ਬਹੁਤ ਦੂਰੋਂ ਚੱਲ ਕੇ ਆਇਆ ਤਾਂ ਮੈਂ ਤੱਕੀ ਤੋਂ ਸ਼ਰਨ ਆਇਆ ਜੀ ਹੁਣ ਤੇਰੀ ਸ਼ਰਨ ਚ ਆ ਗਿਆ ਮੈਂ ਆਸਾ ਰੱਖੀ ਇਹ ਆਸਾ ਰੱਖ ਕੇ ਸ਼ਰਨ ਆਇਆ ਮੇਰਾ ਸਭ ਤੋਂ ਦੁੱਖ ਹੋਇਆ ਜੀ ਹੁਣ ਆ ਕੇ ਸਾਰੇ ਦੁੱਖ ਦੂਰ ਹੋ ਜਾਵੇ ਥੋੜਾ ਥੋੜਾ ਦੁੱਖ ਘਟਦਾ ਆਇਆ ਦੁੱਖ ਘਟਦਾ ਆਇਆ ਥੋੜਾ ਥੋੜਾ ਹੁਣ ਸਾਰਾ ਹੀ ਗਵਾ ਜਾਵੇ ਖਤਮ ਹੋ ਜਾਵੇ ਦੁੱਖ ਇਸ ਕਰਕੇ ਤੇਰੀ ਸ਼ਰਨ ਚ
ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ
ਆ ਸਾਰੀ ਜਿਹੜੀ ਵਿਚਾਰ ਹੈ ਇਹ ਕੁਦਰਤ ਦੀ ਵਿਚਾਰ ਹੈ ਕੁਦਰਤ ਤਿੰਨ ਲੋਕ ਦੇ ਵਿੱਚ ਕੁਦਰਤ ਹੈ ਤਿੰਨ ਲੋਕ ਦਾ ਗਿਆਨ ਕੁਦਰਤ ਦੀ ਵਿਚਾਰ ਹੈ ਤਿੰਨ ਲੋਕ ਕੁਦਰਤ ਦੇ ਬਣਾਏ ਹੋਏ ਨੇ ਤਿੰਨ ਲੋਕ ਦੀ ਵਿਚਾਰ ਦੇ ਵਿੱਚ ਸਰਬ ਵਿਚਾਰ ਕੁਦਰਤ ਦੀ ਵਿਚਾਰ ਕਰ ਰਹੇ ਹਾਂ ਅਸੀਂ ਧਰਤੀ ਕਿਵੇਂ ਬਣੀ ਜੀਵ ਕਿੱਥੋਂ ਆਇਆ ਕਿਵੇਂ ਬਣਿਆ ਇਹ ਸਭ ਕੁਦਰਤ ਦੀ ਵਿਚਾਰ ਹੈ ਸਰਬ ਵਿਚਾਰ ਕੁਦਰਤ ਦੀ ਹੀ ਵਿਚਾਰ ਹੈ ਕੁਦਰਤ ਦੀ ਵਿਚਾਰ ਹੈ ਕਰਤੇ ਦੀ ਵਿਚਾਰ ਦੀ ਕਰਤੇ ਦੀ ਵਿਚਾਰ ਦੀ ਕਰਤੇ ਬਾਰੇ ਨਹੀਂ ਵਿਚਾਰ ਸਕਦੇ ਕੁਦਰਤ ਬਾਰੇ ਵਿਚਾਰ ਜੋ ਉਹਨੇ ਕੀਤਾ ਕਿਰਤ ਦੀ ਵਿਚਾਰ ਹੈ ਕਰਤੇ ਦੀ ਕਰਤੇ ਦੇ ਤਾਂ ਗੁਣ ਨੇ ਬਸ ਉਹ ਕੁਦਰਤ ਦੇ ਰਾਹੀਂ ਨੇ ਗੁਣ ਵੀ ਕੁਦਰਤ ਦੇ ਰਾਹੀਂ ਕਰਤੇ ਦੇ ਗੁਣ ਪ੍ਰਗਟ ਹੋ ਰਹੇ ਨੇ ਕੁਦਰਤ ਦੀ ਵਿਚਾਰ ਹੀ ਕਰਤੇ ਦੀ ਵਿਚਾਰ ਕਹਿ ਸਕਦੇ ਕਰਤੇ ਦੀ ਵਿਚਾਰ
ਕੁਦਰਤੀ ਖਾਣਾ ਪੀਣਾ ਪਹਿਨਣ ਕੁਦਰਤੀ ਸਰਬ ਪਿਆਰ
ਖਾਣਾ ਪੀਣਾ ਪਹਿਨਣ ਖਾਣ ਪੀਣ ਪਹਿਨਣ ਵਾਸਤੇ ਜੋ ਸਾਨੂੰ ਮਿਲਿਆ ਇਹ ਸਭ ਕੁਦਰਤ ਦੀ ਦੇਣ ਹੈ ਕੁਦਰਤ ਕਰਕੇ ਹੀ ਹੈ ਖਾਣਾ ਪੀਣਾ ਪਹਿਨਣਾ ਜੋ ਮਿਲਿਆ ਇਹ ਸਭ ਕੁਦਰਤ ਦੀ ਕਿਰਤੇ ਹੈ ਕੁਦਰਤ ਦਾ ਬਣਾਇਆ ਹੋਇਆ ਕਿਹੜੇ ਆਦਮੀ ਨੇ ਕੀ ਕਿਹੜੇ ਜੀਵ ਨੇ ਕੀ ਖਾਣ ਉਹੀ ਉਹਦੇ ਵਾਸਤੇ ਬਣਾਇਆ ਉਹੀ ਉਹਨੂੰ ਚੰਗਾ ਲੱਗਦਾ ਉਹੀ ਉਹਦੇ ਵਾਸਤੇ ਫਿੱਟ ਹੈ ਇਹ ਤਾਂ ਉਹਦਾ ਪਹਿਲਾਂ ਪਲੈਨਡ ਪ੍ਰੋਗਰਾਮ ਨਾਲ ਬਣਿਆ ਹੋਇਆ ਸਭ ਕੁਛ ਕਿਹਨੇ ਬਣਾਇਆ ਜਿਹਨੇ ਬਣਾਇਆ ਉਹਨੂੰ ਕੁਦਰਤ ਕਹਿੰਦੇ ਅਸੀਂ ਜੋ ਉਹਦਾ ਪ੍ਰੋਗਰਾਮ ਹੈ ਨਾ ਪਲੈਨਿੰਗ ਹੈ ਕਰਤੇ ਪੁਰਖ ਦੀ ਪਰਮੇਸ਼ਰ ਦੀ ਜਾਂ ਸੱਚਖੰਡ ਦੀ ਉਹਨੂੰ ਅਸੀਂ ਕੁਦਰਤ ਕਹਿੰਦੇ ਹਾਂ ਜੋ ਉਹਦਾ ਭਾਣਾ ਹੈ ਉਹੀ ਕੁਦਰਤ ਹੈ
ਕੁਦਰਤ ਸਰਬ ਪਿਆਰ
ਆ ਸਰਬ ਪਿਆਰ ਹੈ ਜਿਹੜਾ ਇਹ ਵੀ ਕੁਦਰਤ ਹੈ ਕੁਦਰਤ ਅਸਲ ਚ ਕੁਦਰਤ ਪਿਆਰ ਪੈਦਾ ਕਰਦੀ ਹੈ ਕੁਦਰਤ ਤਾਂ ਪਿਆਰ ਕੁਦਰਤ ਵਿੱਚ ਤਾਂ ਪਿਆਰ ਹੈ ਸਾਡੇ ਵਿੱਚ ਪਿਆਰ ਨਹੀਂ ਕੁਦਰਤ ਤਾਂ ਸਾਰਿਆਂ ਨੂੰ ਪਿਆਰ ਕਰਦੀ ਹੈ ਜਿਹੜੀ ਚੀਜ਼ ਖਾਂਦਾ ਉਹੀ ਚੀਜ਼ ਉਹਨੂੰ ਦਿੱਤੀ ਹੋਈ ਹੈ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਪਿਆਰ ਹੈ ਨਾ ਤਾਂ ਹੀ ਧਰਿਆ ਪਰ ਅਸੀਂ ਨਹੀਂ ਜਾਣਦੇ ਇਸ ਗੱਲ ਨੂੰ ਸਾਡਾ ਕੁਦਰਤ ਨਾਲ ਪਿਆਰ ਨਹੀਂ ਅਸੀਂ ਤਾਂ ਕਹਿੰਦੇ ਕੁਦਰਤ ਨੇ ਕਹਿਰ ਵਰਤਾ ਸਾਨੂੰ ਕਹਿਰ ਲੱਗਦਾ ਉਹਦਾ ਪਿਆਰ ਹੈ। ਸਾਡੇ ਜੀਵਾਂ ਦੇ ਸਮਝਣ ਦੇ ਵਿੱਚ ਫਰਕ ਹੈ, ਕੁਦਰਤ ਨੂੰ ਸਮਝਣ ਦੇ ਵਿੱਚ ਫਰਕ ਹੈ।